Satyabrandi, Sajinivaji, Guru Roop, Satsinga Jiyo, Vaheguru Ji Ka Khalsa, Vaheguru Ji Ki Fateh. ਦੁਨੀਆ ਵਿੱਚ ਵਿਚਰਦਿਆਂ ਅਸੀਂ ਅੱਡੋ ਅੱਡ ਧਰਮ ਧਾਰਦੇ ਹਾਂ, ਜਿਨ੍ਹਾਂ ਦੇ ਵੱਖ ਵੱਖ ਅਸੂਲ ਅਤੇ ਕਰਮ ਕਾਂਡ ਹੁੰਦੇ ਹਨ, ਜਿਨ੍ਹਾਂ ਕਰਕੇ ਸਾਡਾ ਆਪਸ ਵਿੱਚ ਤਕਰਾਰ ਹੁੰਦਾ ਰਹਿੰਦਾ ਹੈ। ਪਰ ਗੁਰਬਾਣੀ ਅਨੁਸਾਰ ਸਾਰੇ ਵਿਸ਼ਵ ਦਾ ਆਤਮਿਕ ਇਲਾਹੀ ਧਰਮ ਕੀ ਹੈ, ਕਿਵੇਂ ਇਸ ਨੂੰ ਕਮਾਇਆ ਜਾ ਸਕਦਾ ਹੈ, ਗੁਰਮੁਖ ਪਿਆਰੇ ਬਾਊ ਜੀ ਹੋਰਾਂ ਨੇ ਧਰਮ ਜਾਂ ਮਜ਼ਹਬ ਦੀ ਲੇਖ ਲੜੀ ਵਿੱਚ ਦਰਸਾਉਣ ਦਾ ਯਤਨ ਕੀਤਾ ਹੈ। ਸਾਡਾ ਅੱਜ ਦਾ ਗੁਰਬਾਣੀ ਵਿਚਾਰ, ਧਰਮ ਜਾਂ ਮਜ਼ਹਬ ਭਾਗ ਤੀਜਾ। ਕਾਇਨਾਤ ਦੇ ਜ਼ਰੇ ਜ਼ਰੇ ਦੇ ਅੰਤਰ ਆਤਮੇ ਇਲਾਹੀ ਹੁਕਮ ਰੂਪੀ ਨਿੱਜੀ ਧਰਮ ਉਹਦੀ ਹੋਂਦ ਦੇ ਨਾਲ ਹੀ ਲਿਖਿਆ ਜਾਂ ਪ੍ਰਵੇਸ਼ ਹੈ। ਜਦੋਂ ਸ੍ਰਿਸ਼ਟੀ ਦੀ ਸਾਜਨਾ ਹੋਈ, ਨਾਲ ਹੀ ਇਲਾਹੀ ਧਰਮ ਜਾਂ ਹੁਕਮ ਸਾਜਿਆ ਗਿਆ। ਇਹ ਸਰੀਰ ਸਭ ਧਰਮ ਹੈ, ਜਿਸ ਅੰਦਰ ਸੱਚੇ ਕੀ ਵਿੱਚ ਜੋਤ। ਇਹਨੂੰ 84 ਲੱਖ ਜੂਨਾਂ ਤਾਂ ਅਭੋਲ ਅਤੇ ਅਣਜਾਣੇ ਕਮਾ ਰਹੀਆਂ ਹਨ, ਪਰ ਇਨਸਾਨੀ ਜੂਨ ਇਹ ਆਪਣੇ ਹਉਮੈ ਦੇ ਭਰਮ ਭੁਲਾਵੇ ਵਿੱਚ ਆਪਣੀਆਂ ਸਿਆਣਪਾਂ ਦੁਆਰਾ ਉਸ ਨਾਲ ਲਿਖੇ ਹੋਏ ਧਰਮ ਤੋਂ ਬੇਮੁੱਖ ਅਤੇ ਅਵੇਸਲੀ ਹੋ ਕੇ ਆਪਣੇ ਭਾਣੇ ਵਿੱਚ ਮਨਮੁਖੀ ਜੀਵਨ ਬਤੀਤ ਕਰਦੀ ਹੈ ਅਤੇ ਨਤੀਜੇ ਦੇ ਤੌਰ 'ਤੇ ਫਿਰ ਜਮਾਂ ਦੇ ਵਸ ਪੈਂਦੀ ਹੈ। ਤੀਖਣ ਬੁੱਧੀ ਹੁੰਦਿਆਂ ਹੋਇਆਂ ਵੀ ਇਨਸਾਨ ਇਸ ਨਾਲ ਲਿਖੇ ਧਰਮ ਨੂੰ ਬੁੱਝਣ ਅਤੇ ਸਮਝਣ ਤੋਂ ਅਸਮਰਥ ਹੈ। ਇਸ ਅਤਿਅੰਤ ਸੂਖਮ ਅਤੇ ਗੁਪਤ ਭੇਦ ਨੂੰ ਬੁੱਝਣ ਲਈ, ਸਮਝਣ ਲਈ ਗੁਰਮੁਖ ਪਿਆਰਿਆਂ ਨੇ ਇਸ ਲੇਖ ਵਿੱਚ ਉੱਦਮ ਕੀਤਾ ਹੈ। ਕਹਿੰਦੇ ਮੰਨਿਆ ਗਿਆ ਹੈ ਕਿ ਖੜਾ ਪਾਣੀ ਗੰਧਲਾ ਹੋ ਜਾਂਦਾ ਹੈ, ਚੱਲਦਾ ਪਾਣੀ ਜਾਂ ਵਗਦਾ ਪਾਣੀ ਨਿਰਮਲ ਅਤੇ ਤਾਜ਼ਾ ਹੁੰਦਾ ਹੈ, ਕਿਉਂਕਿ ਚੱਲਦੇ ਪਾਣੀ ਦਾ ਕਿਸੇ ਸੋਮੇ ਨਾਲ ਸੰਬੰਧ ਹੁੰਦਾ ਹੈ, ਜਿੱਥੋਂ ਕਿ ਤਾਜ਼ਾ ਨਿਰਮਲ ਪਾਣੀ ਪਿੱਛੋਂ ਲਗਾਤਾਰ ਵਹਿੰਦਾ ਰਹਿੰਦਾ ਹੈ। ਜਦੋਂ ਚੱਲਦੇ ਪਾਣੀ ਦੀ ਰਵਾਨਗੀ ਵਿੱਚ ਕੋਈ ਵਿਘਨ ਪੈ ਜਾਏ ਤਾਂ ਸਰੋਵਰ ਦਾ ਇਕੱਠਾ ਹੋਇਆ ਪਾਣੀ ਸਹਿਜੇ ਸਹਿਜੇ ਮੈਲਾ ਹੁੰਦਾ ਜਾਂਦਾ ਹੈ। ਬਾਹਰਲੇ ਮੈਲੇ ਪਾਣੀ ਦੀ ਰੋੜ ਨਾਲ ਵੀ ਸਰੋਵਰ ਦਾ ਪਾਣੀ ਹੋਰ ਗੰਧਲਾ ਹੋ ਜਾਂਦਾ ਹੈ। ਇਹਦੇ ਨਾਲ ਉਹਦੇ ਵਿੱਚ ਮੱਖੀਆਂ ਮੱਛਰ ਉਪਜਦੇ ਹਨ, ਗੰਦੀ ਹਵਾੜ ਨਾਲ ਅਨੇਕਾਂ ਕਿਸਮ ਦੀਆਂ ਬਿਮਾਰੀਆਂ ਪੈਦਾ ਹੁੰਦੀਆਂ ਹਨ। ਦੂਸਰੇ ਲਫ਼ਜ਼ਾਂ ਵਿੱਚ, ਜਦ ਤੱਕ ਸਰੋਵਰ ਦਾ ਪਿੱਛੋਂ ਆਪਣੇ ਸੋਮੇ ਨਾਲ ਮੇਲ ਰਹਿੰਦਾ ਹੈ, ਤਦ ਤੱਕ ਉਹਦਾ ਪਾਣੀ ਤਾਜ਼ਾ ਅਤੇ ਨਿਰਮਲ ਹੁੰਦਾ ਹੈ। ਸਾਰੇ ਜੀਵ ਜੰਤੂ ਇਹਦੇ ਤੋਂ ਲਾਹਾ ਲੈਂਦੇ ਹਨ, ਪਰ ਜਦ ਸੋਮੇ ਵਿੱਚ ਆ ਰਹੀ ਖਾਲ, ਕੂਲ ਜਾਂ ਪਾਣੀ ਦੀ ਜੋ ਧਾਰਾ ਆ ਰਹੀ ਹੈ, ਇਹਦੇ ਵਿੱਚ ਕੋਈ ਵਿਘਨ ਪੈ ਜਾਏ ਤਾਂ ਤਾਜ਼ੇ ਪਾਣੀ ਦੀ ਰਵਾਨਗੀ ਬੰਦ ਹੋ ਜਾਂਦੀ ਹੈ, ਜਿਸ ਕਰਕੇ ਸਰੋਵਰ ਨੂੰ ਤਾਜ਼ਾ ਪਾਣੀ ਨਹੀਂ ਮਿਲਦਾ ਅਤੇ ਉਹਦੇ ਵਿੱਚ ਪਿਆ ਪਿਆ ਪਾਣੀ ਸਹਿਜੇ ਸਹਿਜੇ ਸੁੱਕ ਕੇ ਘਟਦਾ ਜਾਂਦਾ ਹੈ, ਸੜਦਾ ਜਾਂਦਾ ਹੈ, ਗੰਧਲਾ ਹੁੰਦਾ ਜਾਂਦਾ ਹੈ। ਇਸ ਤਰ੍ਹਾਂ ਸਰੋਵਰ ਦਾ ਪਾਣੀ ਲਾਭਦਾਇਕ ਹੋਣ ਦੀ ਬਜਾਏ ਸਗੋਂ ਹਾਨੀਕਾਰਕ ਹੋ ਜਾਂਦਾ ਹੈ। ਐਨ ਇਸੇ ਤਰ੍ਹਾਂ ਜਦ ਤੱਕ ਸਾਡਾ ਮਨ ਰੂਪੀ ਸਰੋਵਰ ਅਨੁਭਵੀ ਸੁਰਤ ਸ਼ਬਦ ਦੁਆਰਾ ਉਸ ਹੁਕਮ ਸ਼ਬਦ ਜਾਂ ਨਾਮ ਦੇ ਸੋਮੇ ਅਕਾਲ ਪੁਰਖ ਨਾਲ ਮਿਲਿਆ ਰਹਿੰਦਾ ਹੈ, ਜੁੜਿਆ ਰਹਿੰਦਾ ਹੈ, ਤਦ ਤੱਕ ਇਲਾਹੀ ਹੁਕਮ ਜਾਂ ਨਾਮ ਦੀ ਰਵਾਨਗੀ ਨਾਲ ਸਾਡੇ ਮਨ ਚਿੱਤ ਵਿੱਚ ਸਾਰੇ ਆਤਮਿਕ ਦੈਵੀ ਗੁਣ ਸਹਿਜ ਸੁਭਾਏ ਪ੍ਰਦਾਨ ਹੁੰਦੇ ਜਾਂਦੇ ਹਨ। ਇਸ ਤਰ੍ਹਾਂ ਸਾਡੇ ਮਨ ਰੂਪੀ ਸਰੋਵਰ ਵਿੱਚ ਗੰਧਲਾਪਨ ਪੈਦਾ ਨਹੀਂ ਹੁੰਦਾ, ਸੜਹਾਂਦ ਨਹੀਂ ਉਪਜਦੀ, ਸਾਡੀ ਅੰਤਰ ਆਤਮਾ ਸਵੱਛ, ਨਿਰਮਲ, ਸ਼ਾਂਤ, ਖਿੜੀ ਹੋਈ ਅਤੇ ਚੜ੍ਹਦੀ ਕਲਾ ਵਿੱਚ ਰਹਿੰਦੀ ਹੈ। ਅਸੀਂ ਹੁਕਮ ਰੂਪੀ ਧਰਮ ਨੂੰ ਫਿਰ ਅੰਤਰ ਆਤਮੇ ਅਨੁਭਵ ਕਰਕੇ ਕਮਾ ਰਹਿੰਦੇ ਹਾਂ ਅਤੇ ਆਤਮਿਕ ਸੇਵਾ ਕਰਦਿਆਂ ਸਤਿਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਕੇ ਆਪਣਾ ਜਨਮ ਸਫਲ ਕਰ ਰਹੇ ਹੁੰਦੇ ਹਾਂ। ਇਹੀ ਸਹੀ ਆਤਮਿਕ ਧਰਮ ਹੈ। ਹੁਣ ਇਹਦਾ ਦੂਜਾ ਪੱਖ ਕੀ ਹੈ ਇਸ ਦੇ ਉਲਟ, ਜਦੋਂ ਸਾਡਾ ਮਨ ਆਪਣੇ ਸੋਮੇ ਅਕਾਲ ਪੁਰਖ ਦੇ ਹੁਕਮ ਰੂਪੀ ਨਾਲ ਲਿਖੇ ਹੋਏ ਧਰਮ ਨੂੰ ਭੁੱਲ ਜਾਂਦਾ ਹੈ, ਬੇਮੁੱਖ ਹੋ ਜਾਂਦਾ ਹੈ, ਤੇ ਫਿਰ ਸਾਡੀ ਸ਼ਰਧਾ ਭਾਵਨੀ ਦੀ ਪ੍ਰਣਾਲੀ ਵਿੱਚ ਵਿਘਨ ਪੈ ਜਾਂਦਾ ਹੈ। ਇਹਦੇ ਨਾਲ ਅਸੀਂ ਪਿੱਛੋਂ ਆ ਰਹੇ ਸਾਰੇ ਆਤਮਿਕ ਮੰਡਲ ਦੇ ਦੈਵੀ ਗੁਣਾਂ ਤੋਂ ਵਾਂਝੇ ਹੋ ਜਾਂਦੇ ਹਾਂ। ਸਾਡਾ ਮਨ ਹੋਮੇ ਦੇ ਭਰਮ ਭੁਲਾਵੇ ਵਿੱਚ ਬਾਹਰ ਮੁਖੀ ਕੁਸੰਗਤ ਨਾਲ ਮਲੀਨ ਹੋਣਾ ਸ਼ੁਰੂ ਹੋ ਜਾਂਦਾ ਹੈ। ਐਸੇ ਮੈਲੇ ਅਤੇ ਗੰਧਲੇ ਮਨ ਦੇ ਨਾਲ ਹੋਮੇ ਦੇ ਭਰਮ ਭੁਲਾਵੇ ਵਿੱਚ ਫਿਰ ਅਸੀਂ ਅਕਾਲ ਪੁਰਖ ਤੋਂ ਸ਼ਰਧਾਹੀਣ ਹੋ ਜਾਂਦੇ ਹਾਂ, ਉਹਦੇ ਤੋਂ ਬੇਮੁੱਖ ਹੋ ਜਾਂਦੇ ਹਾਂ। ਆਪਣੀਆਂ ਸਿਆਣਪਾਂ ਦੇ ਆਸਰੇ ਅਸੀਂ ਆਪਣੇ ਭਾਣੇ ਵਿੱਚ ਵਿਚਰ ਕੇ ਅਨੇਕਾਂ ਦੁੱਖ ਕਲੇਸ਼ ਭੋਗਦੇ, ਫਿਰ ਉਹਦੇ ਨਤੀਜੇ ਵਜੋਂ ਰੋਂਦੇ ਪਿੱਟਦੇ ਖੱਜਲ ਖੁਆਰ ਹੁੰਦੇ ਹਾਂ। ਕਿਉਂਕਿ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ, ਦੁੱਖ ਤਦੇ ਜਾਂ ਵਿਸਰ ਜਾਵੇ, ਭੁੱਖ ਵਿਆਪੇ ਬਹੁ ਵਿਧਤਾ ਵੇ, ਹੁਕਮ ਨਾ ਜਾਣੇ ਬੱਪੜੇ ਭੁੱਲੇ ਫਿਰੇ ਗਵਾਰ, ਮਨ ਹੱਠ ਕਰਮ ਕਮਾਵਦੇ ਨਿਤ ਨਿਤ ਹੋਏ ਖੁਆਰ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਬੇਮੁੱਖ ਹੋਏ ਨਾਮ ਤੇ ਲੱਗਣ ਜਨਮ ਵਿਜੋ। ਸੋ ਨਤੀਜਾ ਕੀ ਹੋਇਆ, ਅਕਾਲ ਪੁਰਖ ਨੂੰ ਭੁੱਲ ਕੇ ਵਿਸਰ ਕੇ ਉਹਦੇ ਤੋਂ ਬੇਮੁੱਖ ਹੋ ਕੇ ਆਪਣੇ ਭਾਣੇ ਵਿੱਚ ਚੱਲਣ ਨਾਲ ਪਹਿਲਾਂ ਤਾਂ ਅਸੀਂ ਮਾਇਆ ਦੇ ਭਰਮ ਭੁਲਾਵੇ ਵਿੱਚ ਵਿਚਰਦੇ ਹਾਂ, ਹੋਮੇ ਦੇ ਦੀਰਘ ਰੋਗ ਵਿੱਚ ਗਲਤਾਨ ਹੋ ਜਾਂਦੇ ਹਾਂ, ਦੈਵੀ ਗੁਣਾਂ ਤੋਂ ਵਾਂਝੇ ਹੋ ਜਾਂਦੇ ਹਾਂ, ਮਾਇਕੀ ਅਗਨ ਸੋਖ ਸਾਗਰ ਵਿੱਚ ਸੜਦੇ ਹਾਂ, ਆਪਣੇ ਪਾਪਾਂ ਦਾ ਨਤੀਜਾ ਭੁਗਤਦੇ ਹਾਂ, ਆਵਾਗਮਨ ਵਿੱਚ ਪੈਂਦੇ ਹਾਂ, ਜਮਾਂ ਦੇ ਵਸ ਪੈਂਦੇ ਹਾਂ, ਇਸ ਤਰ੍ਹਾਂ ਨਰਕ ਭੋਗਦੇ ਹਾਂ। ਦੂਸਰੇ ਪਾਸੇ ਅਕਾਲ ਪੁਰਖ ਦੀ ਯਾਦ ਨਾਲ, ਉਹਦੇ ਸਿਮਰਨ ਨਾਲ ਸਾਡਾ ਆਤਮਿਕ ਅਨੁਭਵ ਖੁੱਲ੍ਹਦਾ ਹੈ, ਸਾਡੇ ਮਨ ਵਿੱਚ ਸ਼ਰਧਾ ਭਾਵਨੀ ਪੈਦਾ ਹੁੰਦੀ ਹੈ। ਆਪਣੇ ਨਾਲ ਲਿਖੇ ਧਰਮ ਦੀ ਕੀ ਕਮਾਉਣ ਅਸੀਂ ਆਏ ਹਾਂ, ਉਹਦੀ ਸੋਝੀ ਹੁੰਦੀ ਹੈ। ਇਲਾਹੀ ਹੁਕਮ ਰੂਪੀ ਧਰਮ ਕਮਾਇਆ ਜਾਂਦਾ ਹੈ, ਇਲਾਹੀ ਭਾਣਾ ਮੰਨਿਆ ਜਾਂਦਾ ਹੈ, ਸਤਿਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਹੁੰਦੀਆਂ ਹਨ, ਆਤਮ ਮੰਡਲ ਦੇ ਦੈਵੀ ਗੁਣ ਅਤੇ ਦਾਤਾਂ ਸਹਿਜ ਸੁਭਾਏ ਪ੍ਰਦਾਨ ਹੁੰਦੀਆਂ ਹਨ। ਅਸੀਂ ਇਲਾਹੀ ਪ੍ਰੀਤ ਡੋਰੀ ਨਾਲ ਬੱਝ ਜਾਂਦੇ ਹਾਂ, ਉਹਦੇ ਬੈ ਖਰੀਦ ਹੁਕਮੀ ਬੰਦੇ ਬਣ ਕੇ ਸੇਵਾ ਕਰਦੇ ਹਾਂ, ਜੀਵਨ ਸੁਖੀ ਅਤੇ ਸਫਲ ਹੁੰਦਾ ਹੈ, ਮਾਇਕੀ ਭਰਮ ਭੁਲਾਵਾ ਦੂਰ ਹੁੰਦਾ ਹੈ, ਹੋਮੇ ਦੇ ਦੀਰਘ ਰੋਗ ਤੋਂ ਬਚ ਜਾਈਦਾ ਹੈ, ਮਾਇਕੀ ਆਤਿਸ਼ ਦੁਨੀਆਂ ਤੋਂ ਬਚੀਦਾ ਹੈ, ਆਵਾਗਮਨ ਤੋਂ ਛੁਟਕਾਰਾ ਮਿਲਦਾ ਹੈ, ਜਮਾਂ ਤੋਂ ਬਚ ਜਾਂਦੇ ਹਾਂ ਅਤੇ ਪਰਮੇਸ਼ਰ ਦੇ ਚਰਨਾਂ ਵਿੱਚ ਸਮਾਈ ਹੁੰਦੀ ਹੈ। ਸੋ ਇਸ ਸੰਸਾਰ ਦੇ ਵਿੱਚ ਦੋ ਕਿਸਮ ਦੇ ਧਰਮ ਪ੍ਰਵਿਰਤ ਹਨ, ਇੱਕ ਤਾਂ ਅੰਤਰਮੁਖੀ ਜਾਨੀ ਸਾਡਾ ਨਾਲ ਲਿਖਿਆ ਹੋਇਆ ਆਤਮਿਕ ਇਲਾਹੀ ਧਰਮ, ਅਤੇ ਦੂਸਰਾ ਹੈ ਬਾਹਰਮੁਖੀ, ਇਹ ਸਾਡੇ ਆਪਣੇ ਬਣਾਏ ਹੋਏ ਵੱਖੋ ਵੱਖ ਧਰਮ। ਇਹਨਾਂ ਦੋਨਾਂ ਦਾ ਨਿਰਣਾ ਕਰਨ ਦੀ ਲੋੜ ਹੈ, ਕਿਉਂਕਿ ਸੰਗਤਾਂ ਵਿੱਚ ਧਰਮ ਦੀ ਬਾਬਤ ਬੇਅੰਤ ਭੁਲੇਖੇ ਪਏ ਹੋਏ ਹਨ। ਹੁਕਮ ਰੂਪੀ ਇਲਾਹੀ ਧਰਮ ਇਹ ਵਿਸ਼ਵ ਵਿੱਚ ਸਾਰੀ ਕਾਇਨਾਤ ਸ੍ਰਿਸ਼ਟੀ ਦੇ ਅੰਤਰ ਆਤਮੇ ਨਾਲ ਲਿਖਿਆ ਹੋਇਆ ਹੈ, ਇਹ ਸਦੀਵੀ ਹੈ, ਜੁਗੋ ਜੁਗ ਇੱਕ ਸਾਰ ਗੁਪਤੋ ਗੁਪਤੀ ਵਿਆਪਕ ਹੋ ਕੇ ਵਰਤ ਰਿਹਾ ਹੈ। ਇਹਦੇ ਦੁਆਰਾ ਹੀ, ਇਸ ਅੰਤਰਮੁਖੀ ਇਲਾਹੀ ਧਰਮ ਦੇ ਦੁਆਰਾ ਹੀ ਇਹ ਸਾਰੀ ਕਾਇਨਾਤ ਉਪਜਦੀ ਹੈ, ਪਲਦੀ ਹੈ, ਪ੍ਰਫੁੱਲਤ ਹੁੰਦੀ ਹੈ, ਮੌਲਦੀ ਹੈ, ਖਿੜਦੀ ਹੈ ਅਤੇ ਫਿਰ ਬਿਨਸਦੀ ਹੈ। ਇਹ ਅੰਤਰੀਵ ਇਲਾਹੀ ਵਿਸ਼ਵ ਧਰਮ ਇਹ ਸਦਾ ਅਪੁੱਲ ਹੈ, ਅਟਲ ਹੈ, ਇੱਕੋ ਇੱਕ ਹੈ, ਇਹ ਸਰਬੱਗ ਹੈ, ਇਹ ਸਾਡੇ ਨਾਲ ਲਿਖਿਆ ਹੈ, ਇਹ ਕਦੀ ਬਦਲਦਾ ਨਹੀਂ, ਇਹ ਸਾਡੀ ਤ੍ਰੈਗੁਣੀ ਬੁੱਧੀ ਦੀ ਪਕੜ ਤੋਂ ਪਰੇ ਹੈ। ਇਹ ਅਨੁਭਵੀ ਆਤਮਿਕ ਮੰਡਲ ਦੀ ਗੁਪਤ ਖੇਡ ਹੈ। ਇਸ ਗੁਪਤ ਇਲਾਹੀ ਵਿਸ਼ਵ ਧਰਮ ਵਿੱਚ ਸਾਰੇ ਹੀ ਆਤਮਿਕ ਮੰਡਲ ਦੇ ਦੈਵੀ ਗੁਣ ਵਿਦਮਾਨ ਹਨ। ਕਿਹੜੇ ਕਿਹੜੇ ਦੈਵੀ ਗੁਣ? ਨਿਰਮਲਤਾ, ਪ੍ਰੀਤ, ਪ੍ਰੇਮ, ਰਸ, चाओ, प्यार, दया, खिमा, शांति, सुख, आनंद, मैत्री भाव, शब्द, नाम, ये सारे गुणे दे विच प्रवेश हन। ये सहज सुभाए प्रविरत हो रहे हन, जिवें कि सूरज विच असी देखते हाँ, सूरज की धुप विच सारे गुण विद्यमान हुंदे हन। दूजे बन्ने संसार दे विच जो अड्डो अड्डी असी बाहरले धर्म बनाए हन, जो प्रचलित हन, इन्हां दे तां अगों कई फिरके संप्रदावां बन जांदियां हन। इन्हां सारे धर्मां ते फिरकियां दे भिन्न भिन्न इष्ट हन, वक्खरे सिद्धांत हन, मर्यादा हन, करम कांड, रौ रीतां, रेख भेख, दर्शन सब अड्डो अड्ड हुंदे हन, जो कि समय समय अनुसार बदलते रहते हैं। इन्हां बार मुखी धर्मां दी भिन्नता जां वक्खरेपन दे करके ही साडा फिर आपस दे विच वाद विवाद, गलत फहमियां, ईरखा, द्वैत, नफरत, तवसब, लड़ाइयां, जहाद, जुलम, अत्याचार हुंदे रहिंदे हन, जिहड़े कि कई बारी अत्यंत दुखदाई अते तबाही दा कारण बनते हैं। पर असल विच धर्म जो कि मूल पक्ष तो इक्को है, ये कोई दो जां बहुते नहीं हो सकते, इहदे संबंध विच जरूरी ते समझण वाली गल है कि सारी सृष्टि जां कायनात दे जरे जरे विच जद एक अकाल पुरख दी जोत प्रवेश है, सब मैं जोत जोत है सोए, सारे प्राणियां विच इक्को करता पुरख दी जोत होण करके सारे उसे परम जोत प्रभु दी अंश हन। लोकां ने भावें अपनी मर्जी अनुसार वख वख तरह दे पहरावे पा के अपने कुदरती मिले मनुखी सरूप नू विगाड़ के, जिन्हों के साड़ी आधुनिक सभ्यता जो है ये उन्हों संवारना कहती है, वक्खो वक्ख तरह दियां मर्यादा ते असूल कड़के इंसान ने मनुखी भाईचारे नूं वक्ख वक्ख फिरकियां जां धर्मां विच वंडण दा यतन किया है, फिर वो अपने बनाए धर्मां नूं दूजियां तो श्रेष्ठ, चंगा ते उत्तम सिद्ध करन दी कोशिश करते हैं। पर ये सारे रल के भी असली ते मूल इलाही धर्म की सच्चाई नू मेट नहीं सकते। अकाल पुरख ने सब नू शरीर दिता है, शरीर दे नक, कन, मूँह, अखा, हाथ, पैर सब नू इको जै दिते हैं। शरीर दे अंदर जो साड़ी प्राणादिक शक्ति है, जाग दी जोत है, ये भी करतार ने आप रख के जीव नू इस संसार विच भेजा। ए शरीरा मेरिया, हर तुम मैं जोत रखी तां तू जग मैं आया। मनुख विच जो स्वास चलदे हन ये भी उस दाते दी देन है। हर जियो गुफा अंदर रख के वाजा पवन वजाया। हुण जे सारे अंदर जोत इक है, जोत दा सोमा जा मूल भी एक है, इसलिए असी सारे ही फिर एक पिता, एकस के हम बारिक अते सबे सांझी वाल हाँ। तां ते साडा सब दा असला अते साडा जीवन दाता एक होण करके साडा नाल लिखिया होया हुकम रूपी धर्म भी एक है। हाँ जी, इको एक सबना विच वस रहा अकाल पुरख है, ओ प्रेम पुरख है, अत प्रीतम है, रंग रत्ता है, ओ लाल रंगीला है, लाल प्यारा है, प्रेम प्री है, गॉड इज लव। सो इको इलाही प्यार दी प्रीत डोरी नाल असी सारे जीव बजे हुए हाँ अते अपने उस मूल वल खिचींदे जा रहे हाँ। ए सूखम गुप्त इलाही प्रीत डोरी जा आकर्षण शक्ति, ए डिवाइन ग्रेविटी, एदे द्वारा परमेश्वर अपने अंश रूपी जीवां नू गुप्ती तौर ते अपने वल खिच रहा है। तोरी न टूटे, छोरी न छूटे, ऐसी माधो खिंच तनी। ਹੁਣ ਇਸ ਇਲਾਹੀ ਪ੍ਰੀਤ ਡੋਰੀ ਦਾ ਸਰੂਪ ਕੀ ਹੈ, ਇਹਦੇ ਗੁਣ ਕੀ ਹਨ? ਸ਼ਰਧਾ ਭਾਵਨੀ, ਭਉ ਭਾਵਨੀ, ਪ੍ਰੇਮ ਸਵੈਪਨਾ, ਪਿਆਰ ਤਾਂਗ, ਆਤਮਿਕ ਕਾਂਖੀ, ਬਿਰਹਾ, ਸੇਵਾ ਭਾਵਨਾ, ਸਿਮਰਨ, ਆਪਾ ਵਾਰਨਾ। ਇਹਦੇ ਦੁਆਰਾ ਪਰਮੇਸ਼ਰ ਆਪਣੀ ਜੀਵ ਰੂਪੀ ਅੰਸ਼ ਨੂੰ ਗੁਪਤੀ ਤੌਰ 'ਤੇ ਖੇਲ ਖਿਲਾਉਂਦਾ ਹੈ, ਲਾਡ ਲਡਾਉਂਦਾ ਹੈ, ਪ੍ਰਿਤਪਾਲਦਾ ਹੈ, ਸਾਰ ਸੰਭਾਲਦਾ ਹੈ, ਮਾਂ ਪਿਆਰ ਜਤਾਉਂਦਾ ਹੈ, ਪਿਰਮ ਪਿਆਲਾ ਪਿਲਾਉਂਦਾ ਹੈ, ਪਿਰਮ ਰਸ ਬਖਸ਼ਦਾ ਹੈ, ਇਹਦੇ 'ਤੇ ਨਦਰ ਕਰਮ ਕਰਦਾ ਹੈ। ਦੁਨੀਆ ਦੇ ਜਿੰਨੇ ਵੀ ਸਾਡੇ ਮਾਇਕੀ ਸੰਬੰਧ ਹਨ, ਰਿਸ਼ਤੇ ਨਾਤੇ ਹਨ, ਮੋਹ ਮਮਤਾ ਪਿਆਰ ਸਨੇਹ ਇਸ਼ਕ ਪ੍ਰੇਮ ਬਿਰਹਾ, ਇਹ ਸਾਰੇ ਇਸ ਗੁਪਤ ਇਲਾਹੀ ਪਿਰਮ ਖੇਲ ਦਾ ਇੱਕ ਅਕਸ ਹਨ, ਰਿਫਲੈਕਸ਼ਨ ਹਨ, ਚੌਲਾ ਹਨ। ਇਹ ਇਸ ਧਰਮ ਨੂੰ ਕਮਾਉਣਾ ਕੀ ਹੈ? ਇਸ ਪ੍ਰੀਤ ਡੋਰੀ ਦੀ ਖਿੱਚ ਅਨੁਭਵ ਕਰਨੀ, ਉਹਦੀ ਖਿੱਚ ਖਾਣੀ, ਉਹਦੇ ਪਿਆਰ ਤੁਣਕੇ ਸਹਾਰਨੇ, ਤੁਣਕਿਆਂ ਨਾਲ ਸਾਡੇ ਮਨ ਦਾ ਨੱਚਣਾ, ਪਿਆਰ ਵਿੱਚ ਮੌਲਣਾ, ਪਿਆਰ ਵਿੱਚ ਪਹਿਲਾਂ ਪਾਉਣੀਆਂ, ਪਿਆਰ ਵਿੱਚ ਲੋਟ ਪੋਟ ਹੋਣਾ, ਪ੍ਰੇਮ ਸਵੈਪਨਾ ਦੀਆਂ ਉਡਾਰੀਆਂ ਲਾਉਣਾ, ਮਜੀਠੇ ਰੰਗ ਵਿੱਚ ਰੰਗੇ ਜਾਣਾ, ਪ੍ਰੇਮ ਵਿਛੋ ਵਿੱਚ ਘੁਲਣਾ, ਪਿਰਮ ਰਸ ਵਿੱਚ ਅਲਮਸਤ ਹੋਣਾ, ਪ੍ਰੇਮ ਖੁਮਾਰੀ ਵਿੱਚ ਬੇਖੁਦ ਹੋਣਾ, ਪ੍ਰੇਮ ਸਾਗਰ ਵਿੱਚ ਤਾਰੀਆਂ ਲਾਉਣੀਆਂ, ਪ੍ਰੇਮ ਰਸ ਦੇ ਗਟਾਕ ਪੀਣੇ, ਬਿਰੋਂ ਵਿੱਚ ਭੰਨੇ ਜਾਣਾ, ਅਛੋਪ ਖਿੱਚੇ ਜਾਣਾ, ਚੁੱਪ ਪ੍ਰੀਤ ਅਨੁਭਵ ਕਰਨੀ, ਚੁੱਪ ਪ੍ਰੀਤ ਦੀ ਬੋਲੀ ਸਮਝਣੀ, ਉਹਦੇ ਕੋਮਲ ਸੁਨੇੜੇ ਸੁਣਨੇ, ਮਿੱਠੀਆਂ ਰਮਜ਼ਾਂ ਬੁੱਝਣੀਆਂ, ਚੁੱਪ ਪ੍ਰੀਤ ਦੀਆਂ ਅਦਾਵਾਂ ਦੇ ਕਟਾਕ ਦਾ ਰਸ ਮਾਨਣਾ, ਚੁੱਪ ਪ੍ਰੀਤ ਦੀ ਲੇਵਾ ਦੇਵੀ ਹੋਣੀ ਅਤੇ ਚੁੱਪ ਪ੍ਰੀਤ ਵਿੱਚ ਗੁਆਚ ਜਾਣਾ, ਇਹ ਹੀ ਸਾਡੇ ਸਾਰੇ ਜੀਵਾਂ ਦਾ ਗੁਪਤ ਅੰਤਰਮੁਖੀ ਇੱਕੋ ਇੱਕ ਸਰਬੱਗ ਵਿਸ਼ਵ ਜਾਂ ਅਨੁਭਵੀ ਇਲਾਹੀ ਧਰਮ ਹੈ। ਇਹ ਜਿੰਨੇ ਵੀ ਨਿਸ਼ਾਨੀਆਂ ਅਸੀਂ ਪਿੱਛੇ ਪੜ੍ਹੀਆਂ ਹਨ, ਇਹ ਇਸ ਗੁਪਤ ਇਲਾਹੀ ਵਿਸ਼ਵ ਧਰਮ ਦੀਆਂ ਨਿਸ਼ਾਨੀਆਂ ਹਨ। ਇਹਦੀ ਖਿੱਚ ਨਾਲ ਸਾਰੇ ਹੀ ਜੀਵ ਆਪਣੇ ਕੇਂਦਰ ਪਰਮੇਸ਼ਰ ਵੱਲ ਅਤੇ ਆਪਣੇ ਅੰਸ਼ ਰੂਪੀ ਨਾਤੇ ਸਦਕਾ, ਜੇ ਅਸੀਂ ਪਰਮੇਸ਼ਰ ਦੀ ਅੰਸ਼ ਹਾਂ ਤਾਂ ਅਸੀਂ ਆਪਸ ਵਿੱਚ ਭੈਣ ਭਰਾ ਹਾਂ, ਅਸੀਂ ਆਪਸ ਦੇ ਵਿੱਚ ਇੱਕ ਦੂਜਿਆਂ ਜੀਵਾਂ ਵੱਲ ਵੀ ਸਾਡੇ ਅੰਦਰ ਅਭੂਲ ਅਤੇ ਅਣਜਾਣੇ ਖਿੱਚ ਮੌਜੂਦ ਹੈ। ਇਸ ਇਲਾਹੀ ਵਿਸ਼ਵ ਧਰਮ ਵਿੱਚ ਮਾਇਕੀ ਮੰਡਲ ਦੇ ਕੋਈ ਔਗਣ ਮੌਜੂਦ ਨਹੀਂ। ਈਰਖਾ, ਦਵੈਤ, ਨਫ਼ਰਤ, ਤਵਸਬ, ਵਾਦ ਵਿਵਾਦ, ਲੜਾਈਆਂ, ਖੂਨ ਖਰਾਬੇ, ਅੱਤਿਆਚਾਰ, ਇਹਨਾਂ ਦੀ ਇੱਥੇ ਅਣਹੋਂਦ ਹੈ, ਕਿਉਂਕਿ ਹਰ ਇੱਕ ਜੀਵ ਦਾ ਅੰਤਰੀਵ ਨਾਲ ਲਿਖਿਆ ਧਰਮ ਇੱਕੋ ਹੈ, ਜਿਸ ਕਰਕੇ ਸਾਰੇ ਜੀਵ ਆਤਮਿਕ ਨਾਤੇ ਵਜੋਂ ਆਤਮਿਕ ਭਰਾ ਹਨ। ਏਕ ਪਿਤਾ ਏਕਸ ਕੇ ਹਮ ਬਾਰੇ, ਪਰ ਇਨਸਾਨੀ ਮਨ ਉੱਤੇ ਜਦੋਂ ਤ੍ਰੈਗੁਣੀ ਮਾਇਆ ਦੇ ਅਧੀਨ ਮਾਇਕੀ ਭਰਮ ਭੁਲਾਵੇ ਦਾ ਛੋੜ ਚੜ ਜਾਂਦਾ ਹੈ, ਉਹ ਆਪਣੇ ਕੇਂਦਰ ਅਕਾਲ ਪੁਰਖ ਦੀ ਹੋਂਦ ਤੋਂ ਸ਼ਰਧਾਹੀਨ ਹੋ ਜਾਂਦਾ ਹੈ, ਭਾਵਨਾਹੀਨ, ਪਿਆਰਹੀਣ, ਮੁਨਕਰ, ਨਾਸਤਕ, ਮਨਮੁੱਖ, ਮਨੂਰ ਹੋ ਜਾਂਦਾ ਹੈ। ਇਹਦੀ ਵਜ੍ਹਾ ਨਾਲ ਉਹਦੀ ਸ਼ਰਧਾ ਭਾਵਨੀ ਰੂਪੀ ਪ੍ਰੀਤ ਡੋਰੀ ਦੀ ਖਿੱਚ ਉਹ ਕਮਜ਼ੋਰ ਪੈ ਜਾਂਦੀ ਹੈ। ਪ੍ਰੀਤ ਡੋਰੀ ਰਾਹੀਂ ਜੋ ਇਨਸਾਨ ਨੂੰ ਆਤਮਿਕ ਦਾਤਾਂ ਅਤੇ ਗੁਣ ਪ੍ਰਦਾਨ ਹੋਣੇ ਸੀ ਉਹ ਘਟਦੇ ਜਾਂਦੇ ਹਨ। ਉਦਾਹਰਣ ਲਈ, ਜਿਵੇਂ ਸ਼ਾਮ ਨੂੰ ਚਾਨਣ ਘਟ ਜਾਂਦਾ ਹੈ, ਹਨੇਰ ਵੱਧ ਜਾਂਦਾ ਹੈ, ਇਸੇ ਤਰ੍ਹਾਂ ਸਾਡੇ ਮਨ ਉੱਤੇ ਵੀ ਜਿਉਂ ਜਿਉਂ ਦੈਵੀ ਸ਼ਰਧਾ ਭਾਵਨੀ ਘਟ ਜਾਂਦੀ ਹੈ, ਮਾਇਕੀ ਭਰਮ ਭੁਲਾਵੇ ਦਾ ਹਨੇਰ ਵੱਧਦਾ ਜਾਂਦਾ ਹੈ ਅਤੇ ਮਾਇਆ ਦੇ ਭਰਮ ਭੁਲਾਵੇ ਦਾ ਫਿਰ ਬੋਲਬਾਲਾ ਹੁੰਦਾ ਜਾਂਦਾ ਹੈ। ਇਸ ਮਾਇਕੀ ਭਰਮ ਭੁਲਾਵੇ ਦੇ ਹਨੇਰ ਵਿੱਚ ਫਿਰ ਹੋਮੇ ਵਿਹੜੇ ਮਨ ਨਾਲ ਅਸੀਂ ਜੋ ਵੀ ਕਰਮ ਧਰਮ ਕਰਦੇ ਹਾਂ ਉਹ ਸਭ ਇੱਕ ਦਿਖਾਵਾ, ਸਵਾਰਥ, ਬੱਧਾ ਚੱਟੀ, ਫੋਕਟ, ਖਤੋ ਖਤਾ, ਗਲਤ, ਹਾਨੀਕਾਰਕ, ਕੂੜ, ਪਾਖੰਡ ਜਾਂ ਅਧਰਮ ਹੋ ਜਾਂਦੇ ਹਨ। ਬਾਹਰ ਭੇਖ ਅੰਤਰ ਮਲ ਮਾਇਆ, ਛਪਸ ਨਾਹੇ ਕਛ ਕਰੇ ਛਪਾਇਆ। ਬਾਹਰ ਗਿਆਨ ਧਿਆਨ ਇਸ਼ਨਾਨ, ਅੰਤਰ ਵਿਆਪੇ ਲੋਭ ਸਵਾਨ। ਅੰਤਰ ਅਗਨ ਬਾਹਰ ਤਨ ਸਵਾ, ਤ੍ਰਿਗ ਤਿਨਾ ਕਾ ਜੀਵਿਆ। ਜੇ ਲਿਖ ਲਿਖ ਵੇਚੇ ਨਾਉ, ਖੇਤੀ ਜਿਨਕੀ ਉਜੜੇ, ਖਲਵਾੜੇ ਕਿਆ ਥਾਉ। ਮਨ ਹਠ ਕਰਮ ਕਮਾਵਣੇ, ਥਾਏ ਨਾ ਕੋਈ ਪਾਏ। ਪਾਠ ਪੜਿਓ ਔਰ ਵੇਦ ਵਿਚਾਰਿਓ, ਨਿਵਲ ਭੁਅੰਗਮ ਸਾਧੇ। ਪੰਚ ਜਨਾ ਸਿਓ ਸੰਗ ਨਾ ਛੁਟਕਿਓ, ਅਧੇ ਕਹਮ ਬੁੱਧ ਬਾਧੇ। ਪਿਆਰੇ ਇਨ ਵਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ। ਲੱਖ ਨੇਕੀਆਂ ਚੰਗਿਆਈਆਂ, ਲੱਖ ਪੁੰਨਾ ਪਰਵਾਨ, ਲੱਖ ਤਪ ਉੱਪਰ ਤੀਰਥਾਂ, ਸਹਿਜ ਜੋਗ ਬੇਬਾਣ, ਲੱਖ ਸੂਰਤਨ ਸੰਗਰਾਮ, ਰਣ ਮੈਂ ਛੁੱਟੇ ਪ੍ਰਾਣ, ਲੱਖ ਸੁਰਤੀ ਲੱਖ ਗਿਆਨ ਧਿਆਨ, ਪੜ੍ਹੀਐ ਪਾਠ ਪੁਰਾਣ, ਜਿਨ ਕਰਤੇ ਕਰਨਾ ਕੀਆ, ਲਿਖਿਆ ਆਵਣ ਜਾਣ, ਨਾਨਕ ਮੱਤੀ ਮਿੱਥਿਆ, ਕਰਮ ਸੱਚਾ ਨਿਸਾ। ਬਿਨ ਗੁਰ ਸ਼ਬਦ ਨਾ ਛੂਟਸ ਕੋਏ, ਪਾਖੰਡ ਕੀਨੇ ਮੁਕਤ ਨਾ ਹੋਏ। ਸੋ ਜਿਸ ਮਨ ਉੱਤੇ ਇਹ ਮਾਇਕੀ ਭਰਮ ਭੁਲਾਵੇ ਦਾ ਅਸਰ ਘੱਟ ਹੁੰਦਾ ਹੈ, ਉਸ ਜੀਵ ਦੇ ਅੰਤਰ ਆਤਮੇ ਵਿੱਚੋਂ ਫਿਰ ਕਿਸੇ ਵੇਲੇ ਇਲਾਹੀ ਪ੍ਰਕਾਸ਼ ਦਾ ਝੋਲਾ ਜਿਹਾ ਅਕਸ਼ ਪੈਂਦਾ ਹੈ। ਇਸੇ ਅੰਤਰਮੁਖੀ ਇਲਾਹੀ ਪ੍ਰਕਾਸ਼ ਜਾਂ ਧਰਮ ਦੀ ਪ੍ਰੇਰਨਾ ਵਿੱਚ, ਇਹਦੀ ਅਗਵਾਈ ਵਿੱਚ, ਉਹ ਕੁਝ ਕੁ ਨੇਕ ਕਰਮ ਜਾਂ ਪਰਉਪਕਾਰ ਕਰਨ ਲੱਗਦਾ ਹੈ। ਅਸਲ ਵਿੱਚ ਇਹ ਜੋ ਨੇਕੀਆਂ ਹਨ, ਪਰਉਪਕਾਰ ਹਨ, ਇਹ ਸਾਡੇ ਅੰਤਰ ਆਤਮੇ ਇਲਾਹੀ ਧਰਮ ਦੇ ਜੋ ਦੈਵੀ ਗੁਣ ਹਨ ਉਹਨਾਂ ਦਾ ਇੱਕ ਅਕਸ ਹਨ। ਇਹਦੇ ਵਿੱਚ ਜੀਵ ਦੀ ਆਪਣੀ ਕੋਈ ਵਡਿਆਈ ਨਹੀਂ, ਪਰ ਜੀਵ ਆਪਣੀ ਮਾਇਕੀ ਭਰਮ ਭੁਲਾਵੇ ਵਿੱਚ ਇਹਨਾਂ ਨੇਕ ਕਰਮਾਂ ਧਰਮਾਂ ਵਿੱਚ ਹੀ ਆਪਣੀ ਵਡਿਆਈ ਸਮਝ ਕੇ ਆਪਣੀ ਹੋਮੇ ਨੂੰ ਪੱਠੇ ਪਾਉਂਦਾ ਰਹਿੰਦਾ ਹੈ। ਤੀਰਥ ਬਰਤ ਅਰਦਾਨ ਕਰ, ਮਨ ਮੈਂ ਧਰੇ ਗੁਮਾਨ, ਨਾਨਕ ਨਿਫਲ ਜਾਤ ਤੇ ਜਿਉਂ ਕੁੰਚਰ ਇਸ਼ਨਾਨ। ਕੋਟ ਕਰਮ ਕਰੇ ਹੋ ਤਾਰੇ, ਸ਼ਰਮ ਪਾਵੇ ਸਗਲੇ ਬਿਰਥਾਰੇ। ਅਨੇਕ ਤਪੱਸਿਆ ਕਰੇ ਅਹੰਕਾਰ, ਨਰਕ ਸੁਰਗ ਫਿਰ ਫਿਰ ਅਵਤਾਰ। ਹੋਂ ਵਿੱਚ ਸਚਿਆਰ ਕੁੜਿਆਰ, ਹੋਂ ਵਿੱਚ ਪਾਪ ਪੁੰਨ ਵਿਚਾਰ। ਅਤੇ ਇਹਨਾਂ ਹੋਮੇ 'ਚ ਕੀਤੇ ਕਰਮਾਂ ਨੂੰ ਅਸੀਂ ਧਰਮ ਜਾਂ ਇਨਸਾਨੀਅਤ ਸਮਝ ਲੈਂਦੇ ਹਾਂ, ਪਰ ਗੁਰਬਾਣੀ ਵਿੱਚ ਐਸੇ ਕਰਮ ਕੰਡੀ ਧਰਮਾਂ ਨੂੰ ਕਿਵੇਂ ਬਿਆਨਿਆ ਗਿਆ ਹੈ? ਕਰਮ ਧਰਮ ਸਭ ਬੰਧਨਾ, ਪਾਪ ਪੁੰਨ ਸੰਬੰਧ। ਕਰਮ ਧਰਮ ਪਖੰਡ ਜੋ ਦਿਸੇ, ਤਿੰਨ ਜਮ ਜਗਾਤੀ ਲੁੱਟੇ। ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲ ਕਾ ਮਾਨ। ਸ਼ਰਾਵਕ ਸੁਧ ਸਮੂਹ ਸਿਧਾਨ ਕੇ, ਦੇਖ ਫਿਰਿਓ ਕਰ ਜੋਗ ਜਤੀ ਕੇ। ਸੂਰ ਸੁਰਾਰਦਨ ਸੁਧ ਸੁਦਾਦਿਕ, ਸੰਤ ਸਮੂਹ ਅਨੇਕ ਮਤੀ ਕੇ। ਸਾਰੇ ਹੀ ਦੇਸ਼ ਕੋ ਦੇਖ ਰਹੋ ਮਤ, ਕੋਉ ਨਾ ਦੇਖੀਅਤ ਪ੍ਰਾਨ ਪਤੀ ਕੇ। ਸ਼੍ਰੀ ਭਗਵਾਨ ਕੀ ਪਾਏ ਕਿਰਪਾ ਹੁਤੇ, ਏਕ ਰਤੀ ਬਿਨ ਏਕ ਰਤੀ ਕੇ। ਸੋ ਐਸੇ ਬਾਹਰਲੇ ਕਰਮ ਕਾਂਡੀ ਧਰਮਾਂ ਤੋਂ ਇਲਾਵਾ ਹੋਰ ਕੋਈ ਉਚੇਰਾ, ਚੰਗੇਰਾ, ਭਲੇਰਾ ਸਾਡੇ ਨਾਲ ਲਿਖਿਆ ਹੋਇਆ ਇਲਾਹੀ ਸੱਚਾ ਸੁੱਚਾ ਅਟਲ ਸਰਬੱਗ ਵਿਸ਼ਵ ਆਤਮਿਕ ਧਰਮ ਹੈ, ਇਹਦੀ ਸਾਨੂੰ ਸੋਝੀ ਨਹੀਂ, ਸਮਝ ਨਹੀਂ, ਗਿਆਨ ਨਹੀਂ, ਵਿਚਾਰ ਨਹੀਂ, ਉੱਦਮ ਨਹੀਂ, ਇਹਦੀ ਲੋੜ ਨਹੀਂ ਭਾਸਦੀ, ਇਹਨੂੰ ਅਸੀਂ ਮੰਨਣ ਲਈ ਵੀ ਤਿਆਰ ਨਹੀਂ ਹੁੰਦੇ। ਭਾਵੇਂ ਕਿ ਸਾਡੇ ਗੁਰੂਆਂ, ਅਵਤਾਰਾਂ, ਮਹਾਂਪੁਰਖਾਂ, ਸੰਤਾਂ ਨੇ ਆਪੋ ਆਪਣੀਆਂ ਸ਼ਖਸੀਅਤਾਂ ਅਤੇ ਆਪਣੀਆਂ ਬਾਣੀਆਂ ਦੁਆਰਾ ਸਾਨੂੰ ਇੱਕ ਉੱਚੇ ਸੁੱਚੇ ਇਲਾਹੀ ਧਰਮ ਦੀ ਬਾਬਤ ਚੰਗੀ ਤਰ੍ਹਾਂ ਰੋਸ਼ਨੀ ਪਾਈ ਹੈ। ਗੁਰਬਾਣੀ ਵਿੱਚ ਵੀ ਇਸ ਸੁੱਚੇ ਸੁੱਚੇ ਇਲਾਹੀ ਧਰਮ ਨੂੰ ਕਿਵੇਂ ਬਿਆਨਿਆ ਗਿਆ ਹੈ? ਕੇਵਲ ਕਰਮ ਭਰਮ ਸੇ ਚੀਨੋ, तरम करम अनुरागो। नानक हर कीर्तन कर अटल ए तरम, करम तरम सच साचा नाओ, गुर कै शब्द समाइया परमार्थ जाने, सर्व धर्म मैं श्रेष्ठ धर्म, हर को नाम जप निर्मल करम। वाहिगुरु जी का खालसा वाहिगुरु जी की फतेह। सो गुरु प्यारे सात संगत जीओ, यह गुरबाणी विचार का 48 नंबर लेख धर्म ज मजहब भाग तीजा इतने आप जी के सामने पढ़िया गया है। ये दे नाल दे होर अड अड विषयों उत्ते गुरमुख प्यार दियाँ लिखता ये आप जी गुरबाणी विचार के लिखा के स्टाल तो प्राप्त कर सकते हो। वाहिगुरु जी का खालसा वाहिगुरु।